ਅੱਜ ਦੀਆਂ ਮੁੱਖ ਖਬਰਾਂ ਵਿੱਚ ਦੋ ਆਸਟ੍ਰੇਲੀਅਨ ਪੱਤਰਕਾਰਾਂ ਦੀ ਡਿਪਲੋਮੈਟਿਕ ਤਣਾਅ ਪਿੱਛੋਂ ਚੀਨ ਤੋਂ ਵਾਪਸੀ, ਵਿਕਟੋਰੀਆ ਵੱਲੋਂ ਕੋਵਿਡ ਕੇਸਾਂ ਦੀ ਪਛਾਣ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼, ਅਤੇ ਸਿਹਤ ਮੰਤਰੀ ਗ੍ਰੇਗ ਹੰਟ ਮੁਤਾਬਕ ਕੋਵਿਡ ਖਿਲਾਫ ਵੈਕਸੀਨ ਜਨਵਰੀ ਤੱਕ ਕਰਵਾਈ ਜਾ ਸਕਦੀ ਹੈ ਮੁਹੱਈਆ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ, ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਲੇਬਰ ਪਾਰਟੀ ਨੇ ਚੀਨ ਵਿੱਚੋਂ ਦੋ ਆਸਟ੍ਰੇਲੀਅਨ ਪੱਤਰਕਾਰਾਂ ਦੇ ਵਾਪਸ ਆਉਣ ਪਿੱਛੋਂ ਚੀਨ ਦੀ ਸਰਕਾਰ ਦੀ ਨਿਖੇਧੀ ਕੀਤੀ ਹੈ। ABC ਦੇ ਬਿਲ ਬਾਰਟਲ ਅਤੇ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਦੇ ਮਾਈਕਲ ਸਮਿਥ ਨੂੰ ਡਿਪਲੋਮੈਟਿਕ ਤਣਾਅ ਦੇ ਚੱਲਦਿਆਂ ਰਾਤੋ ਰਾਤ ਆਸਟ੍ਰੇਲੀਆ ਲਿਆਂਦਾ ਗਿਆ। ਇਹਨਾਂ ਦੋਨੋਂ ਪੱਤਰਕਾਰਾਂ ਨੂੰ ਚੀਨ ਦੀ ਪੁਲਿਸ ਵੱਲੋਂ ਇੱਕ ਮਾਮਲੇ 'ਚ ਪੁੱਛਗਿੱਛ ਕਰਨ ਦੀ ਗੱਲ ਆਖੀ ਗਈ ਸੀ, ਜਿਸ ਪਿੱਛੋਂ ਆਸਟ੍ਰੇਲੀਆ ਨੇ ਇਹਨਾਂ ਨੂੰ ਸੰਭਾਵੀ ਖਤਰੇ ਦੇ ਚੱਲਦਿਆਂ ਵਾਪਸ ਬੁਲਾ ਲਿਆ। ਲੇਬਰ ਪਾਰਟੀ ਵੱਲੋਂ ਪੈਨੀ ਵੋਂਗ ਨੇ ਆਖਿਆ ਕਿ ਕਿਸੇ ਵੀ ਦੇਸ਼ ਵਿਚਲੇ ਆਜ਼ਾਦ ਵਿਚਾਰ ਪ੍ਰਵਾਹ ਲਈ ਪੱਤਰਕਾਰਤਾ 'ਤੇ ਦਬਾਅ ਨਹੀਂ ਬਣਾਇਆ ਜਾਣਾ ਚਾਹੀਦਾ।
Australian journalists and journalists everywhere should be able to do their work safely without the risk of intimidation or arbitrary detention. The developments and the return of these two journalists mean that Australia is, I think, without an Australian organisation having a representation in China for the first time since the 1970s.
ਤੁਹਾਨੂੰ ਦੱਸਦੇ ਜਾਈਏ ਕਿ ਇਸ ਵੇਲੇ ਸਰਕਾਰ ਲੋਕਾਂ ਨੂੰ ਚੀਨ ਜਾਣ ਤੋਂ ਵਰਜ ਰਹੀ ਹੈ, ਅਤੇ ਉੱਧਰ ਵਾਸਤੇ ਲੋਕਾਂ ਨੂੰ ਜਲਦ ਆਸਟ੍ਰੇਲੀਆ ਮੁੜਨ ਦੀ ਸਲਾਹ ਦਿੱਤੀ ਗਈ ਹੈ। ਵਿਕਟੋਰੀਅਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਨੇ ਆਖਿਆ ਹੈ ਕਿ ਸਰਕਾਰ ਵਿਕਟੋਰੀਆ ਵਿੱਚ ਕੋਰੋਨਾ ਦੀ ਲਾਗ ਲੱਗਣ ਵਾਲੇ ਲੋਕਾਂ ਦੀ ਜਲਦ ਪਛਾਣ ਵਾਲੀ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਜੁਟੀ ਹੋਈ ਹੈ। ਦੱਸਦੇ ਜਾਈਏ ਕਿ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ ਗੱਲ ਲਈ ਨਿਊ ਸਾਊਥ ਵੇਲਜ਼ ਸਰਕਾਰ ਦੀ ਸਿਫਤ ਕੀਤੀ ਹੈ। ਇਹਦੇ ਚੱਲਦਿਆਂ ਹੁਣ ਸਿਹਤ ਮਾਹਰਾਂ ਦੀ ਇੱਕ ਟੀਮ ਵਿਕਟੋਰੀਆ ਤੋਂ ਨਿਊ ਸਾਊਥ ਵੇਲਜ਼ ਜਾ ਰਹੀ ਹੈ, ਜਿੱਥੇ ਉਹ ਕੰਟੈਕਟ ਟਰੇਸਿੰਗ ਪ੍ਰਕਿਰਿਆ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕਰਨਗੇ। ਇਸ ਦੌਰਾਨ ਪ੍ਰੀਮੀਅਰ ਐਂਡਰਿਊਜ਼ ਨੇ ਮੈਲਬਨ ਵਿੱਚ ਸਥਾਨਕ ਪੱਧਰ 'ਤੇ ਇਸ ਕੰਮ ਲਈ ਹੋਰ ਇਕਾਈਆਂ ਸਥਾਪਿਤ ਕਰਨ ਦੀ ਗੱਲ ਆਖੀ ਹੈ।
Across the north, across the east and southeast, the west also, we'll make sure that we have got those local teams who I think come into their own when there is very low numbers, but the tolerance for keeping those numbers low is also very, very small.
ਤੁਹਾਨੂੰ ਦੱਸਦੇ ਜਾਈਏ ਕਿ ਪਿਛਲੇ 24 ਘੰਟਿਆਂ ਦੌਰਾਨ ਵਿਕਟੋਰੀਆ ਵਿੱਚ 55 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਨੇ, ਅਤੇ 8 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਨੇ। ਉੱਧਰ ਨਿਊ ਸਾਊਥ ਵੇਲਜ਼ ਵਿੱਚ 9 ਨਵੇਂ ਮਾਮਲੇ ਸਾਹਮਣੇ ਆਏ ਨੇ, ਜਿਸ ਵਿੱਚੋਂ 5 ਇੱਕ ਪਹਿਲਾਂ ਤੋਂ ਹੀ ਪਛਾਣੀ ਗਈ ਥਾਂ ਤੋਂ ਨੇ, 3 ਦੀ ਦੇਸ਼ ਵਾਪਸੀ ਹੋਈ ਹੈ, ਅਤੇ 1 ਕੇਸ ਦੇ ਲਾਗ ਸਰੋਤ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ। ਪ੍ਰੀਮੀਅਰ ਗਲੈਡਿਸ ਪ੍ਰਜੈਕਲਨ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਯੋਗ ਨੀਤੀਆਂ ਅਪਣਾ ਰਹੀ ਹੈ।
The pandemic teaches us new things every day, and if the health advice changes, the health advice is evolving, of course we'll take that up, but at this stage we feel our settings are the right settings, and I hope the community feels that given the case numbers we have and the relative freedom and economic activity we have as well.
Queensland ਵਿੱਚ ਪਿਛਲੇ 24 ਘੰਟਿਆਂ ਦੌਰਾਨ ਇੱਕ ਹੋਰ ਨਵਾਂ ਕੋਵਿਡ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਵਿਦੇਸ਼ ਤੋਂ ਆਇਆ ਦੱਸਿਆ ਜਾਂਦਾ ਹੈ। ਇਸ ਦੌਰਾਨ ਇਪਸਵਿਚ ਹਸਪਤਾਲ ਵਿੱਚ 7,660 ਲੋਕਾਂ ਦਾ ਕੋਰੋਨਾ ਲਈ ਟੈਸਟ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ 'ਚ ਇੱਥੇ 5 ਕੋਰੋਨਾ ਕੇਸ ਪਾਏ ਗਏ ਨੇ, ਅਤੇ 200 ਸਟਾਫ ਮੈਂਬਰ ਇਸ ਦੇ ਚੱਲਦਿਆਂ ਆਪਣੇ ਆਪ ਨੂੰ ਅਲੱਗ ਥਲੱਗ ਕਰਦੇ ਹੋਏ ਅਹਿਤਿਆਤ ਵਰਤ ਰਹੇ ਨੇ। ਉੱਧਰ ਪੱਛਮੀ ਆਸਟ੍ਰੇਲੀਆ ਵਿੱਚ ਵੀ ਇੱਕ ਹੋਰ ਨਵਾਂ ਕੋਰੋਨਾ ਮਾਮਲਾ ਸਾਹਮਣੇ ਆਇਆ ਹੈ, ਅਤੇ ਇਹ ਵਿਦੇਸ਼ ਤੋਂ ਆਇਆ ਇੱਕ ਯਾਤਰੀ ਦੱਸਿਆ ਗਿਆ ਹੈ। WA ਵਿੱਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 658 ਹੈ, ਜਿਸ ਵਿੱਚੋਂ ਮਹਿਜ਼ 5 ਕੇਸ ਐਕਟਿਵ ਮੰਨੇ ਜਾ ਰਹੇ ਨੇ। ਫੈਡਰਲ ਹੈਲਥ ਮਿਨਿਸਟਰ ਗ੍ਰੇਗ ਹੰਟ ਨੇ ਆਖਿਆ ਹੈ ਕਿ ਅਗਲੇ ਸਾਲ ਜਨਵਰੀ ਤੱਕ ਸਾਰੇ ਮੁਲਕ ਲਈ ਮੁਫ਼ਤ ਕੋਰੋਨਾ ਵੈਕਸੀਨ ਮੁਹੱਈਆ ਕਰਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 85 ਮਿਲੀਅਨ ਡੋਜ਼ ਬਣਾਉਣ ਲਈ ਸਰਕਾਰ ਵੱਲੋਂ $1.7 billion ਰਾਖਵੇਂ ਰੱਖੇ ਗਏ ਨੇ। ਇੱਕ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਅਤੇ ਦਵਾਈ ਕੰਪਨੀ ਐਸਟ੍ਰਾਜ਼ੈਨਿਕਾ ਵੱਲੋਂ, ਅਤੇ ਦੂਜੀ ਯੂਨੀਵਰਸਿਟੀ ਆਫ ਕੁਈਨਜ਼ਲੈਂਡ ਅਤੇ CSL ਦੇ ਸਾਂਝੇ ਉਪਰਾਲੇ ਜ਼ਰੀਏ ਬਣਾਈ ਜਾ ਰਹੀ ਹੈ। ਮੰਤਰੀ ਹੰਟ ਨੇ ਕਿਹਾ ਕਿ ਬਜ਼ੁਰਗ ਅਤੇ ਸਿਹਤ ਕਾਮਿਆਂ ਨੂੰ ਇਹ ਵੈਕਸੀਨ ਪਹਿਲ ਦੇ ਆਧਾਰ 'ਤੇ ਦਿੱਤੀ ਜਾਏਗੀ।
Now that we've seen the data, now that we have been engaged in deep negotiations with the universities and the companies, we are confident that we can achieve these timelines. With the first vaccines projected for January and February, but I think everybody is working under the assumption that our frail elderly and our health workers would be right at the front of the queue, as they should be.
ਲੇਬਰ ਪਾਰਟੀ ਦੀ ਸਿੱਖਿਆ ਖੇਤਰ ਨਾਲ ਸੰਬੰਧਿਤ ਵਕਤਾ ਤਾਨੀਆ ਪਲੇਬ੍ਰਿਕਸ ਨੇ ਆਖਿਆ ਹੈ ਕਿ ਯੂਨੀਵਰਸਿਟੀਆਂ ਦੀਆਂ ਵੱਧਦੀਆਂ ਫੀਸਾਂ ਘੱਟ ਆਮਦਨ ਵਾਲੇ ਲੋਕਾਂ ਲਈ ਇੱਕ ਚਿੰਤਾ ਦੀ ਗੱਲ ਹੈ। ਨਵੀਂ ਸਰਕਾਰੀ ਨੀਤੀ ਤਹਿਤ ਹਿਊਮੈਨਿਟੀਜ਼ ਵਿਸ਼ਿਆਂ ਦੀਆਂ ਫੀਸਾਂ ਹੁਣ ਦੁੱਗਣੀਆਂ ਕਰਨ ਦੀ ਤਜਵੀਜ਼ ਹੈ, ਜਿਸ ਨੂੰ ਕਿ ਵਿਰੋਧੀ ਧਿਰ ਲੇਬਰ ਅਤੇ ਗ੍ਰੀਨਜ਼ ਵੱਲੋਂ ਨਕਾਰਿਆ ਗਿਆ ਹੈ। ਵੈਸੇ ਦੱਸਦੇ ਜਾਈਏ ਕਿ ਇਹ ਨੀਤੀ ਹੁਣ ਸੈਨੇਟ ਕਮੇਟੀ ਦੇ ਵਿਚਾਰ ਅਧੀਨ ਹੈ। ਉਧਰ ਸ਼੍ਰੀਮਤੀ ਪਲਿਬਰਿਸਕ ਦਾ ਆਖਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਨਿਹਾਇਤ ਘਟੀਆ ਹੈ।
Being a good international citizen requires us to better understand the world that we're living in, and being a strong multicultural society requires us to better understand ourselves. So I think anything that makes it harder and more expensive to understand ourselves and the world has a negative impact.
ਤੇ ਹੁਣ ਇੱਕ ਖਬਰ ਭਾਰਤ ਤੋਂ, ਜੋ ਅਖਬਾਰ ਅਜੀਤ ਦੇ ਹਵਾਲੇ ਨਾਲ ਪੇਸ਼ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 75,809 ਮਾਮਲੇ ਸਾਹਮਣੇ ਆਏ ਨੇ ਅਤੇ 1,133 ਮੌਤਾਂ ਵੀ ਹੋਈਆਂ ਨੇ। ਦੇਸ਼ ਭਰ ਵਿੱਚ ਕੋਰੋਨਾ ਦੇ ਹੁਣ 43 ਲੱਖ ਦੇ ਕਰੀਬ ਮਾਮਲੇ ਪੋਜ਼ਿਟਿਵ ਨੇ, ਜਿਨ੍ਹਾਂ ਵਿੱਚੋਂ 9 ਲੱਖ ਦੇ ਕਰੀਬ ਐਕਟਿਵ ਕੇਸ ਨੇ। 3,32,000 ਲੋਕ ਡਿਸਚਾਰਜ ਹੋ ਕੇ ਘਰ ਜਾ ਚੁੱਕੇ ਨੇ, ਜਦਕਿ ਹੁਣ ਤੱਕ ਦੇਸ਼ ਭਰ ਵਿੱਚ 73,000 ਦੇ ਕਰੀਬ ਮੌਤਾਂ ਵੀ ਹੋਈਆਂ ਦੱਸੀਆਂ ਜਾਂਦੀਆਂ ਨੇ। ਉਧਰ ਪੰਜਾਬ ਵਿੱਚ, ਜਿੱਥੇ ਕੋਰੋਨਾ ਕਾਰਨ 61 ਹੋਰ ਮੌਤਾਂ ਹੋਈਆਂ ਨੇ, ਉੱਥੇ 1,565 ਮਰੀਜ਼ਾਂ ਦੇ ਠੀਕ ਹੋਣ ਦੀ ਵੀ ਖਬਰ ਹੈ। ਦੂਜੇ ਪਾਸੇ ਸੂਬੇ 'ਚ ਵੱਖ ਵੱਖ ਥਾਵਾਂ ਤੋਂ 1,900 ਨਵੇਂ ਮਾਮਲੇ ਸਾਹਮਣੇ ਆਏ ਨੇ। ਦੇਸ਼ ਵਿਦੇਸ਼ ਦੀਆਂ ਇਹਨਾਂ ਖਬਰਾਂ ਤੋਂ ਬਾਅਦ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਵਿਸ਼ਵ ਦੀ ਪਹਿਲੇ ਨੰਬਰ ਦੀ ਟੈਨਿਸ ਖਿਡਾਰਨ ਐਸ਼ਲੇ ਬਾਲਟੀ ਨੇ 27 ਸਤੰਬਰ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ। ਬਾਲਟੀ ਨੇ ਇਸ ਪਿਛਲਾ ਕਾਰਨ ਕੋਰੋਨਾ ਵਾਇਰਸ ਕਾਰਨ ਆ ਰਹੀਆਂ ਦਿੱਕਤਾਂ ਨੂੰ ਦੱਸਿਆ। ਦੱਸਣਯੋਗ ਹੈ ਕਿ 24 ਸਾਲਾ ਇਹ ਖਿਡਾਰਨ ਅਤੇ ਆਸਟ੍ਰੇਲੀਅਨ ਟੈਨਿਸ ਸਟਾਰ ਨਿਕ ਕਿਰਗਿਓਸ ਨੇ ਪਹਿਲਾਂ ਹੀ ਅਮਰੀਕੀ ਓਪਨ ਵਿੱਚ ਵੀ ਨਾ ਖੇਡਣ ਦਾ ਫੈਸਲਾ ਲੈ ਲਿਆ ਸੀ। ਬਾਲਟੀ ਨੇ ਦੱਸਿਆ ਕਿ ਉਹ ਕੁਈਨਜ਼ਲੈਂਡ ਵਿੱਚ ਰਹਿੰਦਿਆਂ ਅਗਲੇ ਸਾਲ ਜਨਵਰੀ ਵਿੱਚ ਮੈਲਬਰਨ 'ਚ ਹੋਣ ਵਾਲੇ ਆਸਟ੍ਰੇਲੀਅਨ ਓਪਨ ਲਈ ਤਿਆਰੀ ਕਰ ਰਹੀ ਹੈ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲਦਾਰ। ਮੁਦਰਾ ਦੀ ਬਦਲਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53.52 ਪੈਸੇ, ਪਾਕਿਸਤਾਨ ਦੇ 120.80 ਪੈਸੇ ਅਤੇ ਅਮਰੀਕਾ ਦੇ 76 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਦੇਰ ਸ਼ਾਮ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਐਡੀਲੇਡ ਵਿੱਚ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ 21 ਡਿਗਰੀ। ਮੈਲਬਰਨ ਅਤੇ ਹੋਬਰਟ ਵਿੱਚ ਧੁੱਪੇ ਵੱਧ ਤੋਂ ਵੱਧ ਤਾਪਮਾਨ 16 ਡਿਗਰੀ। ਕੈਨਬਰਾ 'ਚ ਮੀਂਹ ਪੈ ਸਕਦਾ ਹੈ, ਜ਼ਰਾ ਥੋੜ੍ਹਾ ਤਾਪਮਾਨ 15 ਡਿਗਰੀ। ਵੋਲਨਗੋਂਗ, ਸਿਡਨੀ ਅਤੇ ਨਿਊ ਕਾਸਲ 'ਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 18, 19 ਅਤੇ 20 ਡਿਗਰੀ। ਬ੍ਰਿਸਬਨ ਵਿੱਚ ਬਦਲਵਾਈ ਦੀ ਸੰਭਾਵਨਾ ਹੈ, ਜ਼ਰਾ ਥੋੜ੍ਹਾ ਤਾਪਮਾਨ 24 ਡਿਗਰੀ। ਕੇਨਸ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਵੱਧ ਤੋਂ ਵੱਧ ਤਾਪਮਾਨ 27 ਡਿਗਰੀ। ਅਤੇ ਡਾਰਵਿਨ ਵਿੱਚ ਮੌਸਮ ਖੁਸ਼ਗਵਾਰ, ਵੱਧ ਤੋਂ ਵੱਧ ਤਾਪਮਾਨ 36 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ।